ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਚੀਨ ਵਿੱਚ ਤਾਜ਼ਾ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਇਸ ਬਾਰੇ ਪ੍ਰਸ਼ਨ ਪੁੱਛੇ ਹਨ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਇੱਕ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਜਾਂ PHEIC ਕਿਵੇਂ ਨਿਰਧਾਰਿਤ ਕੀਤੀ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਦੀ ਇੱਕ ਵਿਸ਼ਵ ਵਿਆਪੀ ਸਿਹਤ ਐਮਰਜੈਂਸੀ ਘੋਸ਼ਿਤ ਕਰਨ ਦਾ ਸੰਕਲਪ 2003 ਵਿੱਚ SARS ਵਾਇਰਸ ਦੀ ਮਹਾਂਮਾਰੀ ਤੋਂ ਬਾਅਦ ਸਭ ਤੋਂ ਪਹਿਲਾਂ ਸਾਹਮਣੇ ਆਇਆ ਸੀ। ਪੇਸ਼ ਹੈ ਇਸ ਵਿਸ਼ੇ ਵਿੱਚ ਇਹ ਰਿਪੋਰਟ। ਉੱਨੀ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਸਭ ਤੋਂ ਪਹਿਲਾਂ ਇੱਕ ਅੰਤਰਰਾਸ਼ਟਰੀ ਸੰਧੀ ਜਾਂ ਸਮਝੌਤਾ ਸਥਾਪਿਤ ਕੀਤਾ ਸੀ ਕਿ ਕਿਸ ਤਰ੍ਹਾਂ ਕਿਸੇ ਵੱਡੇ ਰੋਗ ਦੇ ਫੈਲਣ ਜਾਂ ਹੋਰ ਜਨਤਕ ਸਿਹਤ ਸੰਕਟ ਸਮੇਂ ਜਵਾਬ ਦੇਣਾ ਚਾਹੀਦਾ ਹੈ। ਇਸ ਢਾਂਚੇ ਅਨੁਸਾਰ ਸਰਕਾਰਾਂ ਦੁਆਰਾ ਚੁੱਕੇ ਜਾਣ ਵਾਲੇ ਕਦਮ ਨਿਰਧਾਰਿਤ ਕੀਤੇ ਗਏ ਸਨ, ਜਿਨ੍ਹਾਂ ਵਿੱਚ 2005 ਵਿੱਚ ਕਾਫ਼ੀ ਤਬਦੀਲੀਆਂ ਕੀਤੀਆਂ ਗਈਆਂ ਜਦੋਂ ਸਵੀਅਰ ਐਕਿਊਟ ਰੈਸਪੀਰੇਟਰੀ ਸਿੰਡਰੋਮ ਜਾਣੀ SARS ਫੈਲਿਆ ਸੀ। SARS ਮਹਾਂਮਾਰੀ ਨੇ 26 ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ 2003 ਵਿੱਚ 8,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ, ਜਿਸ ਵਿੱਚ 800 ਮੌਤਾਂ ਹੋਈਆਂ ਸਨ। 2005 ਵਿੱਚ ਸੋਧੇ ਗਏ ਢਾਂਚੇ ਦੇ ਤਹਿਤ WHO ਨੇ ਇੱਕ ਨਵਾਂ ਚੇਤਾਵਨੀ ਪੱਧਰ ਸਥਾਪਿਤ ਕੀਤਾ ਸੀ, ਜਿਸ ਨੂੰ ਪਬਲਿਕ ਹੈਲਥ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ ਜਾਣੀ PHEIC ਵਜੋਂ ਜਾਣਿਆ ਜਾਂਦਾ ਹੈ। ਸਿਡਨੀ ਯੂਨੀਵਰਸਿਟੀ ਵਿਖੇ ਗਲੋਬਲ ਹੈਲਥ ਸਿਕਿਉਰਿਟੀ ਦੇ ਐਸੋਸੀਏਟ ਪ੍ਰੋਫੈਸਰ ਐਡਮ ਕੈਮਰਟ ਸਕੌਟ ਨੇ ਦੱਸਿਆ ਕਿ WHO ਇੱਕ PHEIC ਬਾਰੇ ਫੈਸਲਾ ਕਿਵੇਂ ਲੈਂਦਾ ਹੈ।
The Director General of the World Health Organization then is able to convene what's described as an emergency committee, and the members of the emergency committee are usually public health experts, disease virologists and others, and they look at the information and then they then make a recommendation to the Director General as to whether or not this meets the criteria for a public health emergency. And usually what we sort of see or expect to see in that instance is a event which is already starting to spread or has the potential to spread across international borders and which may require a coordinated international response.
ਜਦੋਂ ਤੋਂ ਨਵਾਂ WHO ਢਾਂਚਾ ਪੇਸ਼ ਕੀਤਾ ਗਿਆ ਸੀ, ਪਹਿਲੀ ਵਾਰ PHEIC 2009 ਵਿੱਚ H1N1 ਇਨਫਲੂਐਂਜ਼ਾ ਮਹਾਂਮਾਰੀ, ਜੋ ਕਿ ਮੈਕਸੀਕੋ ਵਿੱਚ ਸ਼ੁਰੂ ਹੋਈ ਸੀ ਅਤੇ ਦੁਨੀਆ ਭਰ ਵਿੱਚ ਫੈਲ ਗਈ ਸੀ, ਲਈ ਜਾਰੀ ਕੀਤਾ ਗਿਆ ਸੀ। ਅਪ੍ਰੈਲ 2009 ਵਿੱਚ ਉੱਤਰੀ ਅਮਰੀਕਾ ਵਿੱਚ ਸ਼ੁਰੂ ਹੋਣ ਤੋਂ ਬਾਅਦ ਜੂਨ 2009 ਵਿੱਚ ਇਹ 74 ਦੇਸ਼ਾਂ ਵਿੱਚ ਲਾਗ ਲੱਗਣ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਸੀ। ਹੋਰ ਜਨਤਕ ਸਿਹਤ ਐਮਰਜੈਂਸੀਆਂ ਵਿੱਚ ਪੱਛਮੀ ਅਮਰੀਕਾ ਵਿੱਚ 2014 ਵਿੱਚ ਇਬੋਲਾ ਦਾ ਪ੍ਰਕੋਪ, 2015-16 ਵਿੱਚ ਜ਼ੀਕਾ ਵਾਇਰਸ ਦੀ ਐਮਰਜੈਂਸੀ ਅਤੇ ਪਿਛਲੇ ਸਾਲ ਇਬੋਲਾ ਦਾ ਇੱਕ ਵਾਰ ਫਿਰ ਫੈਲਣਾ ਸ਼ਾਮਲ ਹੈ। ਪੋਲੀਓ, ਜੋ ਕਿ ਖਾਤਮੇ ਦੇ ਨੇੜੇ ਹੈ ਪਰ ਅਜੇ ਵੀ ਕੁਝ ਦੇਸ਼ਾਂ ਵਿੱਚ ਹੈ, ਉਹ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਐਸੋਸੀਏਟ ਪ੍ਰੋਫੈਸਰ ਕੈਮਰਟ ਸਕੌਟ ਦਾ ਕਹਿਣਾ ਹੈ ਕਿ ਇਹ ਘੋਸ਼ਣਾ ਇੱਕ ਘਟਨਾ ਦੀ ਰਾਜਨੀਤਿਕ ਪ੍ਰੋਫਾਈਲ ਨੂੰ ਉਭਾਰਦੀ ਹੈ, ਜਿਸ ਦਾ ਅਰਥ ਹੈ ਕਿ ਅੰਤਰਰਾਸ਼ਟਰੀ ਸਰਕਾਰਾਂ ਤੋਂ ਸਮਰਥਨ ਦੀ ਵਧੇਰੇ ਸੰਭਾਵਨਾ ਹੈ।
Governments are more inclined to help let their people go, for instance, so epidemiologists, public health experts and so forth, and if it's occurring in somewhere overseas, then they're more likely to release them from their standard workday jobs and let them go over and assist. And in addition, obviously, sometimes these declarations can assist in helping to raise funds because of that additional political attention to help coordinate the response to a public health emergency.
ਇੱਕ PHEIC ਘੋਸ਼ਿਤ ਕੀਤੇ ਜਾਣ ਤੋਂ ਬਾਅਦ ਵੀ WHO ਲੋਕਾਂ ਦੀ ਸਰਕਾਰੀ ਆਗਿਆ ਤੋਂ ਬਿਨਾਂ ਮਦਦ ਲਈ ਕਿਸੇ ਨੂੰ ਤੈਨਾਤ ਨਹੀਂ ਕਰ ਸਕਦੀ, ਪਰ ਇੱਕ ਸਰਕਾਰ ਮਦਦ ਲਈ ਬੇਨਤੀ ਕਰ ਸਕਦੀ ਹੈ, ਜਿਸ ਉਪਰੰਤ WHO ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਸਕਦੀ ਹੈ। ਪ੍ਰੋਫੈਸਰ ਰੈਨਾ ਮੈਕਇੰਟਾਇਰ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਵਿੱਚ ਗਲੋਬਲ ਬਾਇਓ ਸਿਕਿਉਰਿਟੀ ਦੀ ਪ੍ਰੋਫੈਸਰ ਹੈ। ਉਹਨਾਂ ਦਾ ਕਹਿਣਾ ਹੈ ਕਿ ਵਰਗੀਕਰਨ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਵਧੇਰੇ ਸਹਿ ਪ੍ਰਤੀਕ੍ਰਿਆ ਭਰਿਆ ਉਪਾਅ ਕਰਨ ਦਾ ਮੌਕਾ ਦਿੰਦਾ ਹੈ।
They then enable the WHO to use international health regulations to control the epidemic. The WHO would be working with countries to improve the surveillance and detection of cases also in the analysis of the data and the epidemiologic analysis of the outbreak to try and get better control of the disease and assist with other pressing public health issues.
ਪ੍ਰੋਫੈਸਰ ਮੈਕਇੰਟਾਇਰ ਦਾ ਕਹਿਣਾ ਹੈ ਕਿ WHO ਇਸ ਐਲਾਨ ਦਾ ਵਪਾਰ ਅਤੇ ਸੈਰ ਸਪਾਟੇ ਤੇ ਪੈਂਦੇ ਪ੍ਰਭਾਵ ਦੀ ਗੰਭੀਰਤਾ ਨੂੰ ਵਿਚਾਰਦਾ ਹੈ ਜੋ ਕਿ ਮੈਂਬਰ ਦੇਸ਼ਾਂ ਲਈ ਇੱਕ ਚਿੰਤਾਪੂਰਨ ਵਿਸ਼ਾ ਹੈ.
I mean, the SARS epidemic had a huge impact on particularly travel and tourism industries. It's had an impact in Australia now. You know, the tourism industry has been hard hit first by the bushfires and now by this epidemic. We've seen the financial markets, you know, drops because of the epidemic. So I think, yes, there's already been impacts.
SARS ਦੇ ਉਲਟ ਜੋ ਕਿ ਚੀਨ ਵਿੱਚ ਹੀ ਪੈਦਾ ਹੋਇਆ ਸੀ ਇਹ ਮੰਨਿਆ ਜਾਂਦਾ ਹੈ ਕਿ ਨਵਾਂ ਵਾਇਰਸ 1 to 14 ਦਿਨਾਂ ਦੀ ਪ੍ਰਫੁੱਲਤ ਅਵਧੀ ਦੇ ਦੌਰਾਨ ਫੈਲ ਸਕਦਾ ਹੈ ਇਹ ਸੰਭਾਵਿਤ ਹੈ ਕਿ ਇਹ ਇੱਕ ਸੰਕ੍ਰਮਿਤ ਵਿਅਕਤੀ ਦੇ ਲੱਛਣ ਦਿਸਣ ਤੋਂ ਪਹਿਲਾਂ ਫੈਲ ਜਾਵੇ ਪਰ ਪ੍ਰੋਫੈਸਰ ਕੈਮਰਾ ਸਕੌਟ ਦਾ ਕਹਿਣਾ ਹੈ ਕਿ ਅਜੇ ਤੱਕ ਨਵਾਂ ਵਾਇਰਸ SARS ਜਿੰਨਾ ਮਾਰੂ ਨਹੀਂ ਜਾਪਦਾ
I mean, obviously, China has been the worst affected country to date. They've got over 6,000 confirmed cases. But 75% of those cases, almost 80% of those cases, are people that have only experienced mild to moderate illness. And that's quite different from what we saw during the SARS outbreak as well. It's a good sign that the coronavirus may actually be able to be controlled. And that we're not seeing the large numbers of deaths if we compare it to, for instance, SARS, like we saw back in 2003.
WHO Health Emergency Program de Executive Director Dr. Michael Ryan da kehna hai ki Chini sarkar apni prakriya layi ate is virus de prakop nu nijithan vich paardarshita layi ਵੱਡੀ ਕ੍ਰੈਡਿਟ ਦੀ ਹੱਕਦਾਰ ਹੈ ਡਾਕਟਰ ਰਾਇਨ ਦਾ ਕਹਿਣਾ ਹੈ ਕਿ ਚੀਨ ਇੱਕ ਵੱਡੀ ਚੁਣੌਤੀ ਦੇ ਮੱਦੇਨਜ਼ਰ ਅਸਾਧਾਰਨ ਉਪਾਅ ਕਰ ਰਿਹਾ ਹੈ
China is not only helping to manage the cases in its own country but it is actively reaching out on an individual basis not only to WHO but to other partners in the world to help them respond in a more effective way
ਇਹ ਜਾਣਕਾਰੀ SBS ਦੀ ਪੈਗੀ ਗਿਆਕਮਲਸ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਦੁਆਰਾ ਪੇਸ਼ ਕੀਤੀ ਗਈ ਹੈ
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ ਐਪਲ ਪੋਡਕਾਸਟ ਗੂਗਲ ਪੋਡਕਾਸਟ ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ